प्रत्येक भोग है। महाराज से मुझे सुना जाएगा आपसे कुछ आपका पहला दिला देगा। सौ कार्य तारीख का भी चला गया, सतूर भी आ गया था, उसने सतूर लगात क्या सत्कार किया था। मरदाना जी का पालसा ने पूछा कि तैनू बड़ा भारी सुख है, परमेश्वर ने तैनू बड़ी भारी माया दिखती है। भाई मरदाने के डर लग के रोन लग पे शाहूकार। मरदाना जी पूछते की तकलीफ हो, कहने लगा कि जिन्ना मैं दुखी है उन्ना कोई संसार दुखी नहीं, जिन्ना सारे संसार का दुख है मैंने कले ही ज्यादा दुख है। पूछा की कारण, कहने लगा कि मेरी शादी हुई थी, मेरे घर वाले बीमार हो गए, तो उसके स्वास्थ्य का अंतम समय प्रतीत होने लगा। मैं कोल बैठ करके अपने मुंह प्रगट किया उसके को, वह मैंने कह लगी कि तू तो धनी है, किसी होर का ब्याह करवा लेगा, ये तो बखावे नौकरी तेरा मुंह है। तो भाई मरदाना जी ने दसा कि मैं अपनी मोह की गलती के अधीन होकर अपना आम कट दिता और उसने कह दिता कि हम तो तेन प्रतीत हो गए, भरोसा होगा। तो कह लगी ठीक है, मेरा खून निकल गया, शरीर कमजोर निर्बल हो गया, हकीमा ने दवाई दे करके मैंने तगड़ा किया, लहर मेरा कर दिता है, और ऐसी मेरे परमेश्वर की भक्ति जो मेरे घर वाली थी सहकार में पकड़ी हो गई। पकड़ी हो गए कौन से अपनी भावना उसने मेरे पास प्रगट की थी, मैं समर्थ की अचीत उस वे अपने ख्याल पूरा करने वास्ते वह होरना लोगों छद के मेरे को विचार कर लग पी है। तो मैं हकान तो कमजोर है, हका नहीं सकता, शक्ति नहीं, तो अपनी बेजती अपनी अखा के सामने कट के वेख मैं बड़ा भारी दुखियां तो किसी ने दस नहीं सकता। तो सुन करके भाई मरदाना जी हैरान होए कि तमाम सतगुरु जी जिन्होंने अंतजानता के नाल इस दुख में सतगुर सच्चे पातशाह ने समझ लिया है। उस वे भाई मरदाना भी कह लगा कि जो तू अपने दुख की निवृत्ति करनी चाहता है, तारक गुरु संसार के तारक सतगुरु जी इस शहर आए हुए हैं, गुरु गरीब नवाज के चरणी पैना कर तेरे दुख की निवृत्ति सतगुरु जी कर देंगे। सुन करके नाल आ गया शाहूकार, सतगुरु जी ने नमस्कार की, मत्था टेक के बैठ गया। महाराज कहने के भाई शाहूकार नाल लेके आए, या घर नाल लियांगा। गुरु गरीब नवाज ने उसके घरवाली ने सिक्ख्या दिते कि जो सतवंतियां हैं उन्होंने बड़ा भारी सब कमाया, दुनिया में उन्होंने नाम मशहूर है, तो बीबी प्रतिबद्धता धर्म च रहना चाहिए। सतगुरु जी के बचना द्वारा उसनों भी शांति आई। गुरु गरीब नवाज जी कहेंगे शाहूकार तू ही दुनिया में दुखी नहीं, इतों पहला बड़े भारी भारी वे वे देवते पैगंबर अवतार भी इस मातलोक में आके परमेश्वर के नाम तो बिना दुखी गए रोंदे गए हैं, नाम करके सारे नु सुख है। तो कह लगा जी कृपा करके दस देव। महाराज कह लगे चंगा सागर तो नाल सुन, तेन नाम लैके दसियां कौन कौन रोके गया मातलोक
सर दान दे इंद्र रवाया।
गुरु गरीब नवाज जी कहेंगे भाई साहब सर दान दे इंद्र रवाया, ये जो इंद्र देवता सी इन्हू भी बड़ा भारी रोना पै गया, तो इंद्र का मान एक तरह लुभावान होया है। जो गौतम ऋषि के घर वाली अहल्या सी तो उर्वशी की पुत्री सी, तो बालक अवस्था में गौतम नु पालन वास्ते दे दिती गई, उसने पाल के ज्ञान कर दिते। ऋषि इकट्ठे हो गए, सारे ने मिल के सलाह करके ऋषि के नाल ही उसकी शादी कर दिते। तो इंद्र के मन में भी लालच सी कि समा लगे कि मेरे घर च रहे, मैं विश्ववकार नु भोग के दुनियावी सुखा नु मानना करे। तो इस अहल्या के मन में भी वकार का संकल्प रह गया कि मैं इंद्र के घर वाली बने, इन्हों दोहों का संकल्प रहन के कारण एक तेरा देवतियां की सभा लाई इंद्र ने, सारे इकट्ठे करके पूछन लगा। पहला सूरज नु पूछया कि मात लोक विच दसो सब तो सुंदर स्वरूप वाली स्त्री कौन है। सूरज ने ख्याल किया कि मैनू भी कलंक करेगा, आप भी होवेगा, ਉਹਨੇ ਪਾਲਾ ਲਾਇਆ, ਕਹਿਣ ਲੱਗਾ ਕਿ ਮੇਰਾ ਤੇਜ ਵੇਖ ਕਰਕੇ ਪਕਸ਼ ਨੂੰ ਵੇਖ ਕੇ ਕੌਮ ਸਰੀਰਾਂ ਵਾਲੇ ਪਰਦਿਆਂ ਵਿੱਚ ਰਹਿੰਦੇ ਹਨ, ਮੈਨੂੰ ਕੋਈ ਪਤਾ ਨੀ ਚੰਦਰਮਾ ਨੂੰ ਪੁੱਛ ਲਿਆ। ਚੰਦਰਮਾ ਨੂੰ ਪੁੱਛਿਆ, ਚੰਦਰਮਾ ਕਹਿਣ ਲੱਗਾ ਕਿ ਮਾਤ ਲੋਕ ਦੇ ਵਿੱਚ ਸਭ ਤੋਂ ਸੁੰਦਰ ਸਰੂਪ ਵਾਲੇ ਅਹਲਿਆ ਹੈ ਜੋ ਸੁੰਦਰ ਜੋ ਗੌਤਮ ਰਿਸ਼ੀ ਦੇ ਘਰੇ ਹੈ। ਕਹਿਣ ਲੱਗਾ ਚੰਗਾ ਮੇਰੇ ਸਹਾਇਤਾ ਕਰ, ਮੈਂ ਆਪਣੀ ਕਾਮਨਾ ਪੂਰੀ ਕਰਨੀ ਹੈ। ਇਹ ਰਿਸ਼ੀ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਜਾਇਆ ਕਰਦਾ ਗੋਦਾਵਰੀ ਵਿੱਚ, ਪਾਠਣ ਸ੍ਰੀ ਹਜ਼ੂਰ ਸਾਹਿਬ ਬੰਦਾ ਘਾਟ ਜੀ ਦੇ ਸਥਾਨ ਤੋਂ ਤਕਰੀਬਨ ਡੇਢ ਕੁ ਦਰਵਾਜ਼ੇ ਦੀ ਵਿੱਚ ਕੇ ਹੋਵੇਗਾ ਸਥਾਨ, ਇਹ ਲਗਭਗ ਉਸੇ ਜਗ੍ਹਾ ਬਣ ਹੋਈ ਹੈ। ਤੇ ਇਸ ਨੂੰ ਚੰਦਰਮਾ ਨੂੰ ਕੁੱਕੜ ਬਣਾਇਆ ਤੇ ਉਹਨੇ ਜਾ ਕੇ ਬਾਂਗ ਦਿੱਤੀ। ਬਾਂਗ ਸੁਣ ਕਰਕੇ ਅੰਮ੍ਰਿਤ ਵੇਲਾ ਜਾਣ ਕੇ ਰਿਸ਼ੀ ਉੱਠ ਕੇ ਇਸ਼ਨਾਨ ਕਰਨ ਵਾਸਤੇ ਚਲਾ ਗਿਆ। ਤੇ ਇਹ ਇੰਦਰ ਜਿਹੜਾ ਸੀ ਗੌਤਮ ਰਿਸ਼ੀ ਦੇ ਘਰ ਚ ਪ੍ਰਵੇਸ਼ ਹੋਇਆ, ਅਹਲਿਆ ਨਾਲ ਉਸਨੇ ਮਨ ਕਰਮ ਕੀਤਾ। ਰਿਸ਼ੀ ਨੂੰ ਨਦੀ ਵਿੱਚੋਂ ਆਵਾਜ਼ ਆਈ ਹੈ ਕਿ ਹੋ ਰਿਸ਼ੀ, ਤੇਰਾ ਘਰ ਮੁੱਕਿਆ ਜਾ ਰਿਹਾ ਹੈ, ਅਜੇ ਇਸ਼ਨਾਨ ਕਰਨ ਦਾ ਟਾਈਮ ਨਹੀਂ, ਤੂੰ ਆਪਣੇ ਘਰ ਦੀ ਸੰਭਾਲ ਕਰ ਜਾ। ਤੇ ਇਹ ਗੱਲ ਸੁਣ ਕੇ ਬੜਾ ਗੁੱਸਾ ਆਇਆ ਰਿਸ਼ੀ ਨੂੰ ਕਿ ਮੇਰੇ ਘਰ ਨੂੰ ਲੁੱਟਣ ਵਾਲਾ ਕੌਣ ਆ ਗਿਆ, ਮੇਰੇ ਘਰ ਵਿੱਚ ਲੁੱਟਣ ਵਾਲੇ ਐਸੀ ਚੀਜ਼ ਤਾਂ ਹੈ ਨਹੀਂ। ਲੰਗੋਟੀ ਸੀ ਉਸਦੇ ਕੋਲ, ਗਿੱਲੀ ਪਕੜੀ ਹੋਈ, ਤੁਰਿਆ ਆ ਰਿਹਾ। ਬਾਅਦ ਚੰਦਰਮਾ ਕੁੱਕੜ ਦਾ ਰੂਪ ਧਾਰ ਕੇ ਬਨੇਰੇ ਤੇ ਬੈਠਾ, ਇਹਨੇ ਗੁੱਸੇ ਚਾ ਕੇ ਉਹਦੇ ਲੰਗੋਟੀ ਮਾਰੀ ਹੈ। ਔਰ ਚੰਦਰਮਾ ਕਰੇ ਵੇਖੀਏ ਖਿਆਲ ਨਾਲ ਜਿਵੇਂ ਕੋਈ ਮਾਈ ਚਰਖਾ ਕੱਟਦੀ ਹੁੰਦੀ ਵਿੱਚ ਉਹ ਦਾਗ ਲੱਗਾ ਹੋਇਆ ਉਹ, ਮੈਂ ਉਸਨੂੰ ਚੰਦਰਮਾ ਨੂੰ ਐਸੀ ਹਾਲਤ ਹੋਈ ਹੈ। ਇਹਦੀ ਜਿਹੜੀ ਪੁੱਤਰੀ ਸੀ ਉਸਦਾ ਨਾਮ ਸੀ ਅੰਜਨੀ, ਉਹ ਪਹਿਰੇ ਤੇ ਖੜੀ ਕਰ ਦਿੱਤੀ ਹੱਲਿਆਂ ਨੇ। ਉਹਨੂੰ ਪੁੱਛਿਆ ਕਿ ਅੰਦਰ ਕੌਣ, ਗੌਤਮ ਰਿਸ਼ੀ ਪੁੱਛਦਾ ਹੈ। ਕਹਿਣ ਲੱਗੀ ਮਾਜਾਰ। ਹੁਣ ਮਾਜਾਰ ਨਾਮ ਚੋਰ ਦਾ ਵੀ ਹੁੰਦਾ, ਮਾਜਾਰ ਨਾਮ ਬਿੱਲੇ ਦਾ ਵੀ ਹੈ, ਤੇ ਮਾਜਾਰ ਮਾਂ ਦੇ ਯਾਰ ਨੂੰ ਵੀ ਕਹਿ ਦਿੰਦੇ ਹਨ। ਇਹ ਰਲਵੀਂ ਬੋਲੀ ਵਿੱਚ ਕਿਸਨੇ ਕਹਿ ਦਿੱਤਾ, ਖੇਡਣਾ ਹੋਣ ਦਿੱਤਾ। ਜਦੋਂ ਅੰਦਰ ਗਿਆ ਤੇ ਬਿੱਲਾ ਬਣ ਕੇ ਬਾਹਰ ਨਿਕਲਣ ਲੱਗਾ, ਤਿੰਨਾਂ ਬਿੱਲਿਆਂ ਦੇ ਬੜੇ ਭਾਰੀ ਸ਼ਿੰਗੇ ਹੁੰਦੇ ਹਨ। ਜਦੋਂ ਵੇਖਿਆ ਕਿ ਧੋਖਾ ਕਰਕੇ ਚੱਲਿਆ, ਉਸ ਵੇਲੇ ਨੇ ਸ਼ਰਾਪ ਦੇ ਦਿੱਤਾ, ਕਹਿਣ ਲੱਗਾ ਤੇਰੇ ਘਰ ਵਿੱਚ ਔਰ ਉਸੀ ਵਰਗੀਆਂ ਪੱਥਰ, ਪ੍ਰਕਾਸ਼ੀ ਵਰਗੀਆਂ ਪੱਥਰ, ਹੋਰ ਵੀ ਬੜੀਆਂ ਸੁੰਦਰ ਸਰੂਪ ਵਾਲੀਆਂ ਤੇਰੇ ਘਰ ਵਿੱਚ ਇਸਤਰੀਆਂ ਹਨ, ਰੰਭਾ ਵਰਗੀਆਂ, ਤੈਨੂੰ ਸੰਤੋਖ ਹੈ, ਤੂੰ ਰਿਸ਼ੀਆਂ ਦਾ ਧਰਮ ਨਾ ਛੱਡਿਆ, ਜਾਂ ਤੂੰ ਇੱਕ ਭਗ ਵਾਸਤੇ ਹਜ਼ਾਰਾਂ ਚਿੰਨ ਤੇਰੇ ਸਰੀਰ ਤੇ ਹੋਣ, ਤੇ ਇੰਦਰਪੁਰੀ ਜਾਣ ਤੋਂ ਪਹਿਲਾਂ ਹੋਣਗੇ। ਇਹ ਟਾਈਮ ਤੇ ਸਾਰਾ ਸਰੀਰ ਦਾ ਫਟ ਗਿਆ ਸੀ, ਵਿਆਹੀਆਂ ਹੋ ਗਈਆਂ ਸਨ। ਉਹ ਤੇ ਸ਼ਰਮ ਦਾ ਮਾਰਿਆ ਤੇ ਜਾ ਕੇ ਮਾਨ ਸਰੋਵਰ ਤੇ ਕਵਰਾਂ ਦੀ ਬਗੀਚੀ ਚ ਲੁੱਟ ਗਿਆ। ਉਹ ਤੇ ਸ਼ਿਵ ਜੀ ਨੇ ਕਹਿਣਾ ਮਾਰਿਆ, ਕਹਿਣ ਲੱਗਾ ਜਦੋਂ ਮੇਰਾ ਮਨ ਡੋਲਿਆ ਸੀ ਉਦੋਂ ਹੱਥ ਦਾ ਕਿਉਂ ਸੁਣਾ ਤੇਰਾ ਤਿਹਾਲ ਹੈ। ਇਸ ਤਰ੍ਹਾਂ ਕਹਿਣ ਤੇ ਸ਼ਰਮਿੰਦਗੀ ਮੰਨੀ। ਵਿਰੋਧ ਪਾ ਕੇ ਮੇਰਾ ਗੁਰੂ ਸੀ ਦੇਵਤਿਆਂ ਦਾ, ਉਹਨੇ ਆ ਕੇ ਰਾਮ ਦਾ ਨਾਮ ਉਚਾਰ ਕੇ ਤੇ ਗੁਰੂ ਕੇ ਪਿਆਰ ਉਸ ਨੂੰ ਕੱਢਿਆ ਸੀ ਉੱਥੋਂ, ਜਿਹੜੇ ਹਜ਼ਾਰੇ ਭਗਤ ਸੀ ਨੇਤਰ ਬਣ ਗਏ ਸਨ, ਇੱਕ ਮੱਥੇ ਚ ਉਹਦੇ ਚਿੰਨ ਰਹਿ ਗਿਆ ਸੀ, ਮਹਾਂ ਉੱਚੀ ਆਉਣ ਤੇ ਦੁੱਖ ਭੋਗਦਾ ਸੀ। ਐਸੀ ਹਾਲਤ ਤੇਰੀ ਹੋਈ ਤੇ ਜਿਹੜੀ ਤੇਰੀ ਪੁੱਤਰੀ ਸੀ ਗੌਤਮ ਰਿਸ਼ੀ ਦੀ, ਉਸਨੂੰ ਉਸਨੇ ਸ਼ਰਾਪ ਦੇ ਦਿੱਤਾ ਕਿ ਤੂੰ ਆਪਦੇ ਘਰ ਦੀ ਆਪ ਜਿੱਤ ਲਟਾਈ ਹੈ, ਮੈਨੂੰ ਦੱਸਿਆ ਨਹੀਂ, ਜਾਂ ਤੂੰ ਵੀ ਕੁਆਰੀ ਜਾਣੇਗੀ। ਇਹ ਕਹਿਣ ਤੋਂ ਉਹ ਦੁਖੀ ਹੋ ਕਰਕੇ ਉੱਥੇ ਚਲੀ ਗਈ, ਘਰੋਂ ਨਿਕਲ ਗਈ ਸੀ। ਕੱਢ ਦਿੱਤੇ ਜੋ ਛਕਾਰ ਘਾਟ ਸਾਹਿਬ ਪਵਿੱਤਰ ਸਥਾਨ ਹੈ, ਕਰਨ ਦੀ ਧਰਮ ਸੰਦੇਸ਼ ਕੀਤਾ ਜੀ ਦਾ, ਜਿੱਥੇ ਸਹਿ ਬਣੇ ਹੋਏ ਮੂਲੇ ਦਾ ਆਧਾਰ ਕੀਤਾ ਹੈ, ਉੱਥੇ ਥੱਲੇ ਜਗ੍ਹਾ ਬਣੀ ਹੋਈ ਹਨੂੰਮਾਨ ਦੀ, ਉੱਥੇ ਬੈਠੀ ਹੋਈ ਸੀ ਅੰਜਨੀ। ਤੇ ਇਧਰੋਂ ਨਾਰਦ ਮੋਹਨ ਵਿਚਰਦਾ ਉੱਥੇ ਗਿਆ, ਇਸ ਨੂੰ ਜਾ ਕੇ ਪੁੱਛਿਆ ਕਿ ਤੂੰ ਕੋਈ ਮੰਤਰ ਲਿਆ ਕਿ ਨਹੀਂ। ਕਹਿਣ ਲੱਗੀ ਜੀ ਮੈਂ ਤਾਂ ਕੋਈ ਤੌਰ ਤੇ ਮੰਤਰ ਆਪ ਨੂੰ ਲਿਆ ਗਿਆ। ਇਹ ਕਹਿਣ ਦਾ ਮੰਤਰ ਬਿਨਾਂ ਕਿਰਿਆ ਨਹੀਂ ਹੋ ਸਕਦੀ। ਕਹਿਣ ਲੱਗੀ ਜੀ ਫਿਰ ਬਸ ਹੋ। ਕਹਿਣ ਲੱਗਾ ਚੰਗਾ ਮੇਰੇ ਵੱਲ ਕੰਮ ਕਰ। ਜਦੋਂ ਸ਼ਿਵ ਜੀ ਦਾ ਮੰਤ ਲਾਇਆਮਾਨ ਹੋਇਆ ਸੀ, ਗੋਰਖਮ ਸਿੰਗਰ ਵਰਗੇ ਪੈਦਾ ਹੋਏ, ਹਰਨਾਸਤ ਵਰਗੇ, ਉਹ ਜਿਹੜੇ ਬੱਚੇ ਹੋਏ ਧਾਤੂ ਨੂੰ ਉਸ ਨੇ ਸਾਂਭਿਆ ਸੀ, ਉਹ ਲੈ ਕੇ ਉੱਥੇ ਗਿਆ, ਕੰਮ ਦੇ ਵਿੱਚ ਮੜਾ ਲਾ ਕੇ ਉਹਦੇ ਦੁਆਰਾ ਉਸ ਧਾਤੂ ਨੂੰ ਬੀਰਜ ਨੂੰ ਪ੍ਰਵੇਸ਼ ਕੀਤਾ ਫੂਕ ਦੇ ਨਾਲ। ਉੱਥੋਂ ਗੁਰੂ ਕੇ ਪਿਆਰੇ ਹਨੂੰਮਾਨ ਦਾ ਜਨਮ ਹੋਇਆ, ਜਿੱਥੋਂ ਕੌਣ ਪੁੱਤਰ ਉਸ ਨੂੰ ਕਹਿੰਦੇ ਹੈ। ਤੇ ਕਈ ਲੋਕੀ ਕੰਨਾਂ ਚ ਮੰਤਰ ਲੈਂਦੇ ਹੈ, ਐਸਾ ਕੋਈ ਨਾਰਦਵਾ ਵਰਗਾ ਮਿਲ ਗਿਆ ਬਾਇਕ ਦੇ ਸਾਹ ਜੀ ਜਾਣ ਨੂੰ ਰੋਵਾਂਗੇ ਨਾਲੇ ਆਪਣਾ ਘਰ ਬਰਬਾਦ ਕਰੋਗੇ। ਕੰਨਾਂ ਚ ਮੰਤਰ ਨਹੀਂ ਲੈਣਾ ਚਾਹੀਦਾ ਕਿ ਗੁਰੂ ਸਾਹਿਬਾਨ ਨੇ ਮਹਿਸੂਸ ਕੀਤੀ ਪੰਜਾਂ ਪਿਆਰਿਆਂ ਦੁਆਰਾ, ਉਸੇ ਮੰਤਰ ਨੂੰ ਧਾਰਨ ਕਰਨਾ ਚਾਹੀਦਾ। ਐਸੀ ਹਾਲਤ ਗੁਰੂ ਕੇ ਪਿਆਰੇ ਇੰਦਰ ਦੀ ਹੋਈ ਸੀ ਤੇ ਸਤਿਗੁਰੂ ਗਰੀਬ ਨਿਆ ਸੱਚੇ ਪਾਤਸ਼ਾਹ ਜੀ ਇਸ ਸਾਥੀ ਨੂੰ ਇਸ ਸੰਗਤੀ ਦੁਆਰਾ ਸਿਰ ਪ੍ਰਗਟ ਕਰਦੇ ਹਨ। ਇਹਨਾਂ ਕੋਲ
ਦਾਨ ਦੇ ਇੰਦਰ ਰੋਇਆ,
ਮਿਲਿਆ ਕਿ ਉਹਨੂੰ ਸ਼ਰਾਪ ਸੀ ਪਰ ਉਹ ਸ਼ਰਾਪ ਨੂੰ ਕੀ ਗਾਣੇ ਦਾਨ ਹੀ ਮਿਲ ਗਿਆ, ਕਿਉਂਕਿ ਹਜ਼ਾਰ ਭਗਾ ਸੀ ਉਹ ਮਿੱਤਰ ਬਣ ਗਏ ਤੇ ਸ਼ਰਾਪ ਰੂਪ ਵਿੱਚ ਹੋ ਕਰਕੇ ਇਸ ਨੂੰ ਦਾਨ ਹੀ ਪ੍ਰਾਪਤ ਹੋ ਗਿਆ। ਪਰ ਫਿਰ ਵੀ ਇਹਦੇ ਨਾਲ ਪਰਮੇਸ਼ਰ ਦੇ ਦਰਸ਼ਨ ਨਾ ਕਰ ਸਕਿਆ। ਅਕਸ਼ਰਾਂ ਦੇ ਨਾਚ ਵਿੱਚ ਦੇਖਣ ਵਿੱਚ ਲੱਗਾ ਰਿਹਾ ਐਸੀ ਭਾਰੀ ਹਾਲਤ ਹੋ ਗਈ ਹੈ, ਇੰਦਰ ਵਰਗਿਆਂ ਨੂੰ ਵੀ ਰੋਕ ਕੇ ਜਾਣਾ ਪਿਆ ਇੱਥੇ ਮਾਤ ਲੋਕ ਵਿੱਚੋਂ ਆ ਕੇ ਐਸੇ ਰੂਪ ਵਿੱਚ।
ਵਰਸ ਰਾਮ ਰੋਵੈ ਘਰ ਆਇਆ,
ਹੋਰ ਦੱਸੋ ਮਹਾਰਾਜ ਕਹਿੰਦੇ ਪਰਸ ਰਾਮ ਰੋਵੈ ਘਰ ਆਇਆ। ਇਹ ਪਰਸ ਰਾਮ ਸੀ, ਇਹ ਜਮਦਗਨੀ ਦਾ ਪੁੱਤਰ ਸੀ, ਇਹਦਾ ਸੰਭ ਸੀ ਜਮਦਗਨੀ ਦਾ ਸੈਂਸਰ ਬਾਹੋ ਤੇ ਤੇਰਾ ਵਿਚਰਦਾ ਹੋਇਆ। ਪਹਿਲਾਂ ਵੀ ਉਸਦੀ ਮਾਤਾ ਸੀ ਪਰਸ ਰਾਮ ਦੀ, ਉਹਦਾ ਨਾਮ ਸੀ ਰੇਣਕਾ। ਉਹ ਆਪਣੇ ਪਤੀ ਨੂੰ ਜਮਦਗਨੀ ਨੂੰ ਕਹਿਣ ਲੱਗੀ, ਪਤੀ ਜੀ ਜੇ ਮੈਨੂੰ ਆਗਿਆ ਦੇ ਦਿਓ ਮੈਂ ਆਪਣੀ ਭੈਣ ਨੂੰ ਮਿਲਾਂ, ਇੱਥੇ ਨੇੜੇ ਆਈ ਹੋਈ ਹੈ। ਪਰਸ ਰਾਮ ਤਾਂ ਇਹ ਜਮਦਗਨੀ ਕਹਿਣ ਲੱਗਾ ਕਿ ਜਿਹੜੇ ਫਕੀਰ ਹੁੰਦੇ ਹੈ ਉਹਨਾਂ ਨੂੰ ਰਾਜਨੀਤਿਕ ਲੋਕਾਂ ਕੋਲੋਂ ਸੰਕੋਚ ਕਰਨੀ ਚਾਹੀਦੀ ਹੈ। ਰਾਜਨੀਤਿਕ ਬੰਦੇ ਬੜੇ ਹੋਰ ਸੁਭਾਅ ਦੇ ਹੋਇਆ ਕਰਦੇ ਹੈ, ਲੋੜ ਵੇਲੇ ਤਾਂ ਗਧੇ ਨੂੰ ਬਾਪੂ ਕਹਿ ਦਿੰਦੇ ਆ ਤੇ ਲੋੜ ਤੋਂ ਮਗਰੋਂ ਪੂਰੀ ਹੋਣ ਤੋਂ ਬਾਪੂ ਨੂੰ ਗਧਾ ਕਹਿਣ ਲੱਗ ਪੈਂਦੇ ਆ। ਤੂੰ ਕੀ ਲੈਣਾ ਬੰਦਗੀ ਕਰ, ਕਹਿਣ ਲੱਗੀ ਵੀ ਮੈਂ ਕੁਝ ਕਹਿੰਦੀ ਨਹੀਂ ਬੋਲਦੀ ਨਹੀਂ, ਮਿਲ ਕੇ ਵਾਪਸ ਆ ਜਾਵਾਂਗੀ। ਤੋ ਜਾਂਦਗ ਨੂੰ ਕਹਿਣ ਲੱਗਾ ਚੰਗਾ ਜਾ, ਕੋਈ ਐਸੀ ਗੱਲ ਨਾ ਕਰਾਂ ਵੀ ਜਿਸ ਕਰਕੇ ਦੁੱਖ ਭੋਗਣਾ ਪਵੇ। ਤੇ ਚਲੀ ਗਈ ਆਪਣੀ ਭੈਣ ਨੂੰ ਜਾ ਕੇ ਮਿਲੀ, ਭੈਣ ਸਰ ਬਾਬੂ ਨੇ ਉਸਨੇ ਦੱਸਿਆ ਕਹਿਣ ਵੀ ਪਤੀ ਜੀ ਮੇਰੀ ਭੈਣ ਆਈ ਹੈ, ਉਹਨੇ ਪਹਿਲਾਂ ਮਾਰਿਆ ਗੋਲੀ ਮਾਰੀ, ਕਹਿੰਦਾ ਤੇਰੀ ਭੈਣ ਆ ਜੀ, ਉਹਨੇ ਕਿਹੜਾ ਕਿਹਾ ਤੁਹਾਨੂੰ ਲੰਗਰ ਛਕਾ ਦੇਣਾ। ਫਕੀਰ ਜਾਣ ਕੇ ਗੱਲ ਕਹਿ ਦਿੱਤੀ, ਇਹ ਰਾਜਾ ਸੀ। ਉਸ ਵੇਲੇ ਮਨ ਨੂੰ ਬੜੀ ਤਰਕ ਲੱਗੀ, ਦੁੱਖ ਮੰਨਿਆ, ਵਾਪਸ ਆਈ, ਕਹਿਣ ਲੱਗੀ ਪਤੀ ਜੀ ਮੇਰੀ ਬੇਨਤੀ ਪ੍ਰਵਾਨ ਕਰੋ, ਲੰਗਰ ਛਕਾਓ ਆਪਣੇ ਸਾਂਭੂ ਨੂੰ। ਕਹਿਣ ਲੱਗਾ ਕੀ ਗੱਲ ਹੋ ਗਈ, ਸਾਰੀ ਗੱਲ ਦੱਸੀ ਕਿ ਇਸ ਤਰ੍ਹਾਂ ਉਸਨੇ ਗੋਲੀ ਮਾਰੀ ਹੈ। ਜਦ ਉਹਨਾਂ ਨੂੰ ਕਹਿਣ ਲੱਗਾ ਮੈਂ ਤੈਨੂੰ ਕਿਹਾ ਸੀ ਕਿ ਰਾਜਨੀਤਿਕ ਲੋਕਾਂ ਦੇ ਕੋਲ ਨਹੀਂ ਜਾਈਦਾ ਹੁੰਦਾ, ਚੰਗਾ ਉਹਨਾਂ ਨੂੰ ਕਹਿ ਕੇ ਆ ਕੇ ਇਕੱਲੇ ਨੂੰ ਲੰਗਰ ਨੂੰ ਛਕਾਉਣਾ, ਸਾਰੀ ਫੈਜ ਨੂੰ ਛਕਾਵਾਂਗੇ। ਜਾ ਕੇ ਕਹਿ ਦਿੱਤਾ ਮੰਤਰ ਦੇ ਬਲ ਦੁਆਰਾ ਕੈਨ ਪੀਣ ਗਏ, ਇਹ ਸੁਣਕੀ ਨੇ ਆਪਣੇ ਪਾਸ ਮੰਗਵਾ ਲਈ। ਪੰਗਤਾਂ ਲੱਗ ਰਹੀਆਂ ਮਿੱਠੇ ਪਦਾਰਥ ਤਿਆਰ ਕਰਕੇ, ਤੋ ਭੋਜਨ ਛੱਤੀ ਪ੍ਰਕਾਰ ਦੇ ਛਕਾਏ, ਭੋਜਨ ਛੱਕਦਾ ਹੋਇਆ ਸੈਂਸਰ ਰਾਹੁਲ ਚਤੂ ਨੂੰ ਕਰਨ ਲੱਗਾ ਤੇ ਇੰਨੇ ਪਦਾਰਥ ਤੇ ਐਸੇ ਸੁੰਦਰ ਬਰਤਨ ਤਦ ਤੱਕ ਮੈਨੂੰ ਵੀ ਹਾਸਲ ਨਹੀਂ ਹੋਏ, ਨਾਲੇ ਮੈਂ ਰਾਜਾ ਹੈ, ਇਹ ਫਕੀਰ ਕੋਲੇ ਹੋ ਗਏ ਬਰਤਨ ਤੇ ਇੰਨੇ ਪਦਾਰਥ ਕਿੱਥੇ ਆ ਗਏ, ਕੀ ਕਾਰਨ ਹੈ? ਉਸ ਵੇਲੇ ਉਸਨੇ ਜੋ ਤੱਕਿਆ ਕੋਈ ਕੁਟੀਆ ਵੱਲ ਤੇ ਅੰਦਰ ਗਊ ਖੜੀ ਦੇਖੀ, ਜੰਦਗਨੀ ਨੂੰ ਕਹਿਣ ਲੱਗਾ ਕਿ ਗਊ ਮੈਨੂੰ ਦੇ ਦੇ, ਤੈਨੂੰ ਕੀ ਲੋੜ ਹੈ, ਮੇਰੇ ਕੋਲ ਸੌਦਾ ਹੈ, ਮੈਨੂੰ ਸੌਦਾ ਜੀ ਪਾਲਣ ਦੀ ਲੋੜ ਹੈ। ਜੰਦਗਨੀ ਕਹਿਣ ਲੱਗਾ ਤੈਨੂੰ ਪਰਮੇਸ਼ਵਰ ਨੇ ਧਰਤੀ ਰੂਪ ਕੌਮ ਚਿਣ ਗਊ ਦਿੱਤੀ ਹੈ, ਜਿਹੜੀ ਇਹ ਕੌਮ ਚਿਣ ਗਊ ਹੈ ਤਾਂ ਫਕੀਰਾਂ ਸੰਤਾਂ ਵਾਸਤੇ ਹੀ ਹੈ, ਗੁੱਸੇ ਚਾਹ ਕਰਕੇ ਖੋਹਣੀ ਚਾਹੀ, ਮੰਤਰਾਂ ਦੇ ਬਲ ਨਾਲ ਸਵਰਗ ਵੱਲ ਨੂੰ ਗਊ ਭੇਜੀ ਹੈ ਜੰਦਗਨੀ ਨੇ, ਗੁੱਸੇ ਚਾਹ ਕਰਕੇ ਸਹਸਤਰ ਬਾਲ ਨੇ ਤੀਰ ਮਾਰੇ, ਪ੍ਰਾਣ ਕਮਾਤ ਅਨੁਸਾਰ ਹੈ ਕਿ ਉਹ ਖੂਨ ਧਰਤੀ ਤੇ ਗੁੱਲਿਆ, ਉਹਦੇ ਵਿੱਚ ਜੰਤ ਜੂਸ ਤੰਬਾਕੂ ਪੈਦਾ ਹੋਇਆ। ਜਿਹੜੇ ਹਿੰਦੂ ਗਊ ਨੂੰ ਇੱਕ ਪਾਸੇ ਮਾਂ ਕਹਿੰਦੇ ਇੱਕ ਪਾਸੇ ਦਾ ਖੂਨ ਪੀਂਦੇ ਹੈ, ਤੇ ਸਿੱਖ ਵੀ ਜਿਹੜੇ ਬੀੜੇ ਚਾਹਦੇ ਤੇ ਤੰਬਾਕੂ ਪੀਂਦੇ ਗਊ ਦੀ ਰਾਤੀ ਪੀਂਦੇ ਹਨ। ਐਸੀ ਇਹ ਭਰੋਸੀ ਹੋਈ ਬੂਟੀ ਦੇ ਵਿੱਚੋਂ ਗ੍ਰੰਥਕਾਰਾਂ ਦੀ ਰਹਿਮਤਾਲ ਤੱਕ ਪੈਦਾ ਹੋਈ ਹੈ। ਫਿਰ ਗਊ ਤਾਂ ਚਲੀ ਗਈ ਵਾਪਸ ਨਾ ਆਈ, ਤੇ ਗੁੱਸੇ ਚਾਹ ਕਰਕੇ ਜਨਮਗਨੀ ਨੂੰ ਮਾਰ ਦਿੱਤਾ। ਇਹਨੂੰ ਜਦੋਂ ਮਾਰਿਆ ਤਾਂ ਇਹਦੇ ਘਰ ਵਾਲੀ ਰੇਣਕਾ ਨੂੰ ਸਿਆਪਾ ਕੀਤਾ, ਸੱਤ ਚੌਹੱਤਰ ਤਾਂ ਮੂੰਹ ਤੇ ਮਾਰੇ, ਸੱਤ ਛਾਤੀ ਤੇ ਸੱਤ ਪੱਤਾਂ ਤੇ, ਇਸ ਤਰ੍ਹਾਂ 21 ਵੇਰ ਆਪਣੇ ਸਰੀਰ ਨੂੰ ਤਾੜਨਾ ਦਿੱਤੀ। ਪਰਸ ਰਾਮ ਨੂੰ ਪਤਾ ਲੱਗਾ ਇਹ ਜਮਦਗਨੀ ਦੇ ਪੁੱਤਰ ਨੇ ਤੇ ਮੇਰੇ ਪਿਤਾ ਨੂੰ ਮਾਰ ਦਿੱਤਾ, ਘਰੇ ਆ ਕੇ ਪੁੱਛਿਆ, ਸਾਰੀ ਹਾਲਤ ਦਾ ਪਤਾ ਲੱਗਾ, ਉਹ ਫਿਰ ਕਹਿੰਦਾ ਮਾਤਾ ਜੇ ਮੈਂ ਤੇਰਾ ਸਹੀ ਪੁੱਤਰ ਹੈ ਤੈਨੂੰ 21 ਵਾਰ ਤੂੰ 21 ਵਾਰ ਤਾਰਨਾ ਕੀਤੀ ਆਪਣੇ ਸਰੀਰ ਨੂੰ ਦੁੱਖ ਦਿੱਤਾ ਹੈ 21 ਵਾਰ ਮੈਂ ਛੱਤਰੀਆਂ ਦੇ ਖੂਨ ਚ ਲਾ ਕੇ ਬਾਹਮਣੇ ਨੂੰ ਰਾਜ ਦੇਵਾਂਗਾ ਇਸੇ ਤਰ੍ਹਾਂ ਕੀਤਾ ਤੁਹਾਡਾ ਲੈ ਕਰਕੇ ਜਾ ਕੇ ਪਹਿਲਾਂ ਸਹਸਤਰ ਬਾਹੂ ਨੂੰ ਮਾਰਿਆ ਫਿਰ ਗੁਰੂ ਕੇ ਚਾਰੇ ਜਿਹੜੇ ਹੋਰ ਸੀ ਛੱਤਰੀ ਉਹਨਾਂ ਨੇ ਨਾਸ ਕੀਤਾ ਤੇ ਉਹਨਾਂ ਦੇ ਖੂਨ ਵਿੱਚ ਨਾਤਾ ਇਸ ਤਰ੍ਹਾਂ 21 ਵਾਰ ਉਸਨੇ ਕਤਲੇਆਮ ਕੀਤੀ ਪਰ ਅੰਤ ਨੂੰ ਜਦੋਂ ਵਾਪਸ ਆਇਆ ਹੈ ਉਸ ਵੇਲੇ ਉਹ ਸੋਭਾ ਰਾਮ ਕੀ ਗੋਲੀ ਵੇਲੇ ਮੋਰ ਦੇ ਖੰਭ ਦੇ ਬਣ ਕੇ ਮੰਗਦੇ ਫਿਰਦੇ ਹੁੰਦੇ ਬਾਜ਼ਾਰਾਂ ਸ਼ਹਿਰਾਂ ਘਰਾਂ ਚ ਇਹਨਾਂ ਦੇ ਪੈਰੋਕਾਰ ਆਉਣ ਉਸ ਵੇਲੇ ਇਹਨੂੰ ਰੋਣਾ ਪਿਆ ਸੀ ਐਸੀ ਹਾਲਤ ਹੋਈ ਸੀ ਸਤਿਗੁਰ ਵੀ ਕਹਿੰਦੇ ਹਨ ਇਹ ਰੋਇਆ ਪਿਆ ਸੀ ਕਿ ਇੰਨੇ ਜੀਵ ਵੀ ਮਾਰੇ ਇਹਨਾਂ ਨੂੰ ਰਾਜ ਵੀ ਦਿੱਤਾ ਹੈ ਪਰ ਫਿਰ ਵੀ ਮੰਗਦੇ ਤੇ ਮੰਗਦੇ ਰਹਿ ਗਏ ਐਸੇ ਵੇਖ ਕਰਕੇ ਰੋਂਦਾ ਫਿਰਦਾ ਰਿਹਾ ਭਰਤ
ਰਾਮ ਰੋਵੇ ਘਰ ਆਇਆ
ਉਸ ਤਰ੍ਹਾਂ ਵੀ ਇਹਦੀ ਇੱਕ ਸਾਥੀ ਆਉਂਦੀ ਹੈ ਤੇ ਜੋ ਦੇਰ ਮਿਹਰਬਾਨ ਨੇ ਦਰਦ ਰਮਾਇਣ ਲਿਖੀ ਹੋਈ ਹੈ ਉਹ ਮਤਾਬ ਜਿਹੜਾ ਇਸ ਤਰ੍ਹਾਂ ਪ੍ਰਸੰਗ ਜਾਣੇ ਹੋਣਗੇ
ਭਰਤ ਰਾਮ ਰੋਵੇ ਘਰ ਆਇਆ
ਭਰਤ ਰਾਮ ਰੋਵੇ ਘਰ ਆਇਆ ਇਹ ਜਦੋਂ ਇਸ ਤਰ੍ਹਾਂ ਇਹਨੇ ਛੱਤਰੀਆਂ ਨੂੰ ਮਾਰਨਾ ਕੀਤਾ ਤਾਂ ਰਾਮ ਚੰਦਰ ਜੀ ਦੇ ਪਾਸ ਗਿਆ ਹੈ ਦਸ਼ਰਥ ਵਰਗੇ ਹੋਰ ਬਾਕੀ ਸਾਰੇ ਡਰਦੇ ਚੁੱਪ ਹੋ ਗਏ ਸੀ ਕਿਉਂਕਿ ਇਹ ਛੱਤਰੀਆਂ ਨੂੰ ਮਾਰਦਾ ਹੈ ਰਾਮ ਚੰਦਰ ਜੀ ਨੇ ਪਰਸ਼ੁਰਾਮ ਦੇ ਇਹ ਜਾ ਕੇ ਪਹਿਲਾਂ ਬੋਲਿਆ ਕਹਿਣ ਲੱਗਾ ਵੀ ਮੇਰਾ ਨਾਮ ਪਰਸ਼ੁਰਾਮ ਹੈ ਤੁਹਾਡਾ ਨਾਮ ਕੱਲਾ ਹੀ ਰਾਮ ਚੰਦਰ ਤੁਸੀਂ ਕਿਵੇਂ ਰਾਮ ਚੰਦਰ ਮੈਨੂੰ ਉੱਤਰ ਦਿਓ ਉਹ ਗੰਭੀਰਤਾ ਵਾਲੇ ਸੀ ਅਵਤਾਰ ਸਨ ਚੁੱਪ ਰਹੇ ਇਹਨੇ ਫਿਰ ਪੁੱਛਿਆ ਪਰਸ਼ੁਰਾਮ ਦੇ ਪੈਰੀ ਹੱਥ ਲਾ ਕੇ ਸਾਰੀ ਸ਼ਕਤੀ ਖਿੱਚ ਲਈ ਸੀ ਇਹਨੂੰ ਖਾਲੀ ਕਰ ਦਿੱਤਾ ਸੀ ਤਾਂ ਉਸ ਤੋਂ ਖਾਲੀ ਹੋ ਕਰਕੇ ਘਰ ਵਿੱਚ ਆ ਕੇ ਰੋਇਆ ਸੀ ਇੱਕ ਤਾਂ ਇਹ ਕਾਰਨ ਵੀ ਬਣਿਆ ਸੀ ਬਾਕੀ ਆਪਣੇ ਪੈਰੋਂ ਕਾਰਨ ਮੰਗਦੇ ਵੇਖ ਕਰਕੇ ਇਹਨੂੰ ਰੋਣਾ ਪੈ ਗਿਆ ਸੀ ਦੋ ਕਾਰਨ ਬਣੇ ਪਰਸ਼ੁਰਾਮ ਦੇ ਰੋਣ ਦੇ
ਵੱਡੇ
ਵੱਡੇ ਰੋ ਕੇ ਤੁਰ ਗਏ ਦੁਨੀਆਂ ਵਿੱਚੋਂ ਸਾਹੂ ਕਹਿਣਾ ਤੈਨੂੰ ਤਾਂ ਦੁੱਖ ਭੋਗਣਾ ਹੀ ਪੈਣਾ ਸੀ ਕਰਮ ਅਨੁਸਾਰ ਸਤਿਗੁਰ ਜੀ ਹੋਰ ਕਿਸੇ ਦੀ ਗਿਣਤੀ ਦੱਸੋ ਤਾਂ ਮਹਾਰਾਜ ਕਹਿੰਦੇ ਹਨ ਅਜਾਇਬ ਬਾਰ
ਅਯੁੱਧਿਆ
ਪੁਰੀ ਦਾ ਰਾਜਾ ਹੋਇਆ ਹੈ ਦਸ਼ਰਥ ਸਿੰਘ ਦਾ ਪਿਤਾ ਤੇ ਉੱਥੇ ਰਾਜ ਕਰਦਾ ਸੀ ਤੇ ਇਸ ਗੁਰੂ ਤੇ ਪਿਆਰੇ ਅਪੱਛੜਾਂ ਜਿਹੜੀ ਸੀ ਮਾਤ ਰੂਪ ਵਿੱਚ ਕਿਸੇ ਸ਼ਰਾਪ ਦੇ ਕਾਰਨ ਆਈ ਇੰਦੋਵਤੀ ਦਾ ਨਾਮ ਸੀ ਉਹਦੇ ਨਾਲ ਉਸਦੀ ਸ਼ਾਦੀ ਹੋ ਗਈ ਤੇ ਉਸਦੇ ਘਰ ਵਿੱਚ ਰਹਿੰਦਿਆਂ ਹੋਇਆ ਦਸ਼ਰਥ ਜੀ ਪੈਦਾ ਹੋਏ ਤੇ ਇਹ ਗਰਭ ਜਦੋਂ ਹੋ ਗਈ ਉਸ ਵੇਲੇ ਸ਼ਰਾਪ ਪੂਰਾ ਹੋਣ ਦੇ ਟਾਈਮ ਤੇ ਉਸਨੇ ਅਜਾ ਨੂੰ ਕਿਹਾ ਕਿ ਮੈਂ ਹੁਣ ਸਵਰਗ ਨੂੰ ਚਲੇ ਜਾਣਾ ਹੈ ਜੋ ਮੈਨੂੰ ਸ਼ਰਾਪ ਜਿਵੇਂ ਚਲਦਾ ਹੋਇਆ ਸੀ ਉਹ ਪੂਰਾ ਹੋ ਗਿਆ ਉਸ ਵੇਲੇ ਮੋਹ ਚਾਰ ਕਰਕੇ ਤੇ ਉਸ ਅਪਸਰਾਂ ਦੇ ਇਹਨੇ ਰਾਜ ਤਿਆਗ ਦਿੱਤਾ ਸੀ ਤੇ ਬਣਾ ਉੱਚ ਜਾ ਕੇ ਇੰਦੋਵਤੀ ਦਾ ਜਾਪ ਕਰਦਾ ਰਿਹਾ ਸੀ ਐਸੀ ਹਾਲਤ ਹੋਈ ਸੀ ਅਜਾਇਬ ਰੋਣਾ ਭੀਖਿਆ ਖਾਏ ਭੀਖਿਆ ਮੰਗਣੀ ਪਈ ਸੀ ਉਸ ਨੂੰ ਖਾਂਦਾ ਫਿਰਦਾ ਸੀ ਉਹਦੇ ਵਿਯੋਗ ਵਿੱਚ ਆ ਕਰਕੇ ਇੱਕ ਤੋਂ ਵੀ ਇਹ ਸਾਥੀ ਹੈ ਦੂਜੀ ਫੇਰ ਪੜੋ ਉਸੇ ਪ੍ਰਕਾਰ ਰਾਜਾ ਪਰਸ਼ੁਰਾਮ ਰੋਣਾ ਘਰ ਆਇਆ ਭੀਖਿਆ ਖਾਏ ਇਹ ਜਿਹੜੀ ਮਿਹਰਬਾਨ ਜੀ ਲਿਖੇ ਗਰਭ ਰਮਾਇਣ ਹੈ ਉਹਦੇ ਵਿੱਚ ਉਹਨਾਂ ਨੇ ਇਸ ਤਰੀਕੇ ਨਾਲ ਅਰਥ ਕੀਤੇ ਹੈ ਪਰਸ਼ੁਰਾਮ ਰੋਣਾ ਘਰ ਆਇਆ ਅਜਾਇਬ ਰੋਣਾ ਭੀਖਿਆ ਖਾਏ ਉਹਨੂੰ ਅਜੇ ਵੀ ਹੁਣ ਵੀ ਰੋਣਾ ਪਿਆ ਭੀਖਿਆ ਖਾ ਕੇ ਉਹਨਾਂ ਨੇ ਇਹ ਅਰਥ ਕੀਤੇ ਹੈ ਪਰ ਗੁਰੂ ਸਾਹਿਬਾਨ ਤਾਂ ਅਜਾਇਬ ਵਾਲੇ ਦੇ ਪ੍ਰਸਾਦ ਕਹਿ ਰਹੇ ਮੁੱਖ ਸਮਝੋ ਘੋੜਿਆਂ ਦੇ ਕਦੇਲੇ ਵਿੱਚ ਖੜਾ ਸੀ ਇੱਕ ਕੋਈ ਫਕੀਰ ਸੀ ਉਹ ਉਸਦੇ ਪਾਸੋਂ ਭਿੱਖਿਆ ਲੈਣ ਵਾਸਤੇ ਉਸਦੇ ਕੋਲ ਗਿਆ ਕਦੇਲੇ ਵਿੱਚ ਖੜਾ ਵੇਖਿਆ ਉਸ ਨੂੰ ਭਿੱਖਿਆ ਮੰਗੀ ਤੇ ਕਹਿਣ ਲੱਗਾ ਹੋਰ ਸੀ ਮੈਂ ਤੁਹਾਨੂੰ ਇੱਥੋਂ ਕਿਹੜੀ ਉਸ ਨੂੰ ਭਿੱਖਿਆ ਦੇਣਾ ਕਹਿਣ ਲੱਗੇ ਜੋ ਤੁਹਾਡੇ ਕੋਲੋਂ ਦੇ ਦੇਵਾਂ ਆਪਣੇ ਵਜ਼ੀਰ ਨੂੰ ਕਹਿ ਕੇ ਉਸ ਨੂੰ ਤੇ ਇਹ ਮੇਰੇ ਵੱਲੋਂ ਦਾਨ ਦੇ ਦੇ ਦੋ ਬੁੱਕ ਭਰ ਕੇ ਘੋੜਿਆਂ ਨੂੰ ਮੁੱਕ ਦੇ ਇਹ ਫਕੀਰ ਦੀ ਝੋਲੀ ਵਿੱਚ ਪਾ ਦਿੱਤੇ ਕਹਿਣ ਦਾ ਠੀਕ ਹੈ ਤੁਹਾਡਾ ਇਹ ਦਾਨ ਮੈਨੂੰ ਮਨਜ਼ੂਰ ਹੈ ਦਾਨ ਦਿੱਤਾ ਵਾਧਾ ਹੁੰਦਾ ਦਾਨ ਲੋਕੀ ਕਰਦੇ ਪੈ ਕੇ ਅੱਗੇ ਸੁੱਖ ਮਿਲੇ ਇਹ ਫਕੀਰ ਨੇ ਉਹ ਦਾਨ ਇਹਦਾ ਦਿੱਤਾ ਹੋਇਆ ਐਸਾ ਝੋਲੀ ਚ ਪਵਾ ਕੇ ਆਪਣੀ ਕੁਟੀਆ ਤੇ ਚਲਾ ਗਿਆ। ਉਸੇ ਰਾਤ ਦਾ ਸਿਮਰਨ ਕਰਨ ਲੱਗ ਪਿਆ। ਐਸਾ ਕੁ ਸਮਾਂ ਆਇਆ, ਸ਼ਿਕਾਰ ਦਾ ਬਹਾਨਾ ਬਣਾ ਕੇ ਰਾਜਾ ਬਾਹਰ ਚਲਾ ਗਿਆ। ਉੱਥੇ ਜਾ ਕੇ ਜਦੋਂ ਦੇਖਿਆ ਕੁਟੀਆ ਦੇ ਕੋਲ ਤੇ ਫਕੀਰ ਦੀ ਛੱਤਰੀ ਪਾਈ ਹੋਈ ਹੈ ਤੇ ਮੋਦੀਆਂ ਬੜਾ ਭਾਰੀ ਢੇਰ ਲੱਗਾ, ਇਹਨਾਂ ਨੂੰ ਕਿਹੜੇ ਕੋਠੇ ਲਿਪਣੇ ਹੈ? ਇਹ ਤਾਂ ਪਿਛਲੇ ਤਸਲੀ ਇੰਨਾ ਜਿਹੜੀ ਇਕੱਠੀ ਕੀਤੀ ਕਿਉਂ ਹੋ ਗਈ ਹੈ? ਸ਼ੱਕ ਹੋ ਗਈ ਸੀ ਰਾਜੇ ਨੂੰ, ਆਪਣੇ ਵਜ਼ੀਰ ਨੂੰ ਭੇਜਿਆ। ਕਹਿਣ ਲੱਗਾ ਕਿ ਜਾ ਜਾ ਕੇ ਫਕੀਰ ਨੂੰ ਪੁੱਛ, ਇਹ ਢੇਰ ਰੂੜੀ ਐਡੀ ਕਿਉਂ ਲੱਗੀ ਹੋਈ ਹੈ ਤੇਰੇ ਦਰਵਾਜ਼ੇ ਅੱਗੇ? ਉਹ ਰੂਜੀ ਨੂੰ ਜਦੋਂ ਜਾ ਕੇ ਪੁੱਛਿਆ, ਉਹ ਕਹਿਣ ਲੱਗਾ ਕਿ ਇਹ ਅਜੈ ਰਾਜੇ ਦਾ ਦਿੱਤਾ ਹੋਇਆ ਦਾਨ ਫਲ ਰਿਹਾ। ਉਹਨੇ ਆ ਕੇ ਵਜ਼ੀਰ ਨੇ ਦੱਸਿਆ, ਕਹਿੰਦਾ ਦਾਨ ਤਾਂ ਖਾਣਾ ਪੈਂਦਾ। ਕਹਿੰਦੇ ਜੀ ਪੁੱਛ ਲਓ ਚੱਲ ਕੇ ਫਕੀਰ ਨੂੰ। ਫਕੀਰ ਨੂੰ ਪੁੱਛਿਆ, ਕਹਿੰਦੇ ਦਾਨ ਤਾਂ ਖਾਣਾ ਵੀ ਪੈਂਦਾ। ਕਹਿੰਦੇ ਹਾਂ ਤਾਂ ਖਾਣਾ ਪਵੇਗਾ ਜ਼ਰੂਰ। ਫਿਰ ਮੈਂ ਲੁੱਟ ਕਿਵੇਂ ਖਾਵਾਂਗਾ ਇੰਨੀ? ਕਹਿੰਦਾ ਜਿਉਂ ਦਾ ਦਾਨ ਦਿੱਤਾ ਉਹ ਤਾਂ ਗੱਫਾ ਹੀ ਮਿਲਦਾ। ਮੈਂ ਉਸ ਵੇਲੇ ਅਜੈਰ ਨੇ ਬੇਨਤੀ ਕੀਤੀ ਕਿ ਇਹਦੀ ਨਿਗਰਤੀ ਦਾ ਕੋਈ ਮੈਨੂੰ ਸਾਧਨ ਦੱਸੋ। ਉਹ ਫਕੀਰ ਕਹਿਣ ਲੱਗਾ ਕਿ ਤੂੰ ਆਪਣੀ ਨਿੰਦਿਆ ਕਰਵਾ ਲੈ, ਜੇ ਤੇਰੀ ਨਿੰਦਿਆ ਹੋ ਗਈ ਤੇ ਫਿਰ ਇਹ ਸਾਰੀ ਰੂੜੀ ਉੱਡ ਜਾਵੇਗੀ, ਤੂੰ ਇਸ ਦੁੱਖ ਤੋਂ ਬਚ ਜਾਵੇਗਾ। ਫਕੀਰਾਂ ਦਾ ਲਿਬਾਸ ਬਣਾ ਕਰਕੇ ਬਾਜ਼ਾਰ ਵਿੱਚ ਫਿਰਦਾ, ਥਾਣੇ ਥਾਂ ਤੇ ਲੋਕ ਨਿੰਦਿਆ ਕਰ ਰਹੇ ਕਿ ਅਜੈਰ ਨੇ ਬੜਾ ਮਾੜਾ ਕੰਮ ਕੀਤਾ। ਦੇਖੋ ਇਹਦਾ ਰਾਜਾ ਸੀ, ਫਕੀਰ ਨੂੰ ਇਹਨੇ ਲੁੱਟ ਦੇ ਦਿੱਤੀ, ਇਹਨੇ ਇਹਦੇ ਕੋਲ ਖੜਿਆ ਬਣਿਆ, ਇਹ ਨਿੰਦਿਆ ਵੀ ਹੋ ਰਹੀ ਹੈ, ਰੂੜੀ ਸਾਰੀ ਉੱਡ ਗਈ। ਜਦੋਂ ਫਕੀਰ ਦੇ ਕੋਲ ਜਾ ਦੋ ਗੁੱਟ ਬੱਚੇ ਵੇਖੇ, ਕਹਿੰਦੇ ਵੀ ਇਹ ਨਹੀਂ ਉੱਡੀ। ਕਹਿਣ ਲੱਗੇ ਭਾਈ ਇਹ ਤਾਂ ਉੱਡ ਸਕਦੀ ਹੈ ਜੋ ਕੋਈ ਪੂਰਨ ਬ੍ਰਹਮ ਗਿਆਨੀ ਮਹਾਤਮਾ ਤੇਰੀ ਨਿੰਦਿਆ ਕਰ ਦੇਵੇ, ਫਿਰ ਉੱਡ ਸਕਦੀ ਹੈ, ਐਵੇਂ ਨਹੀਂ।